ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਹੋ ਕੁਥਿਆ, ਹਾਲਤ ਪਾਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁਠੀ ਦੂਜਾ ਪਾਏ, ਜਮਦਾਰ ਬੱਧੀ ਮਾਰੀ ਹੈ, ਬਹੁਤੀ ਮਿਲੈ ਸਜਾਏ, ਨਾਨਕ ਨਾਵ ਕੁਥਿਆ, ਹਾਲਤ ਪਾਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁਠੀ ਦੂਜਾ ਪਾਏ, ਜਮਦਾਰ ਬੱਧੀ ਮਾਰੀ ਹੈ, ਬਹੁਤੀ ਮਿਲਾ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਵਦੀ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੂ ਵਾਰ, ਤ੍ਰਿਸ਼ਨਾ ਕਦੇ ਨਾ ਬੁਝਈ, ਦੁਬਿਧਾ ਹੋਈ ਖੁਆਰ, ਮੋਹ ਕਾਲੀ ਤਿੰਨਾ ਨਿੰਦਕਾ, ਤੇਤੋ ਸੱਚਾ ਦਰਬਾਰ, ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ, ਪਾਉੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇਕਸ ਬਿਨ ਦੂਜਾ ਨਾਹੀ, ਸੇਈ ਪੁਰਖ ਹਰ ਸੇਵਦੇ, ਜਿਨ ਧੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣਾ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ, ਹਰ ਕੇ ਗੁਣ ਨਿਤ ਗਾਵਦੀ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਵਡਭਾਗੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਸੋਢੀ ਸੁਲਤਾਨ, ਸਤਿਗੁਰ ਜੀ ਦੇ ਪਾਵਨ ਅਸਥਾਨ, ਜਿਸ ਬਾਰੇ ਸਤਿਗੁਰ ਜੀ ਕਹਿੰਦੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹੇ, ਬੱਧ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਇਐ ਨਾਇਐ ਰਾਮਦਾਸ ਸਰ। ਸਤਿਗੁਰੂ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਯਾਤਰਾ ਕਰਦਿਆਂ ਆਪ ਜੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਸ਼ੋਭਿਤ ਹੋ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੋਂ ਜੋ ਅੱਜ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ। ਨਿੱਤ ਨੇਮ ਅਨੁਸਾਰ ਕੁਝ ਸਮਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ, ਤਾਂ ਕਿ ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾ ਸਕੀਏ ਅਤੇ ਉਸ 'ਤੇ ਚੱਲਣ ਦਾ ਕੁਝ ਯਤਨ ਕਰ ਸਕੀਏ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਜੇ ਤੀਰਥ 'ਤੇ ਜਾਓ ਸਤਿਗੁਰ ਤਾਂ ਵੀ ਨਾਮ ਦੀ ਗੱਲ ਕਰਦੇ ਨੇ, ਜੇ ਕਿਸੇ ਜਪ ਦੀ ਗੱਲ ਕਰ ਲਓ ਸਤਿਗੁਰੂ ਤਾਂ ਵੀ ਨਾਮ ਦੀ ਗੱਲ ਕਰਦੇ ਨੇ, ਜੇ ਕਿਸੇ ਤਪ ਦੀ ਗੱਲ ਕਰ ਲਓ ਤਾਂ ਵੀ ਗੁਰਸਿੱਖਾਂ ਵਾਸਤੇ ਸਤਿਗੁਰੂ ਗੁਰੂ ਨਾਨਕ ਮਾਤ ਸੱਚੇ ਪਾਤਸ਼ਾਹ ਨੇ ਐਸਾ ਇੱਕ ਨਿਰਮਲ ਪੰਥ ਚਲਾਇਆ। ਸਤਿਗੁਰੂ ਜੀ ਹਰ ਗੱਲ ਨਾਮ ਤੋਂ ਸ਼ੁਰੂ ਕਰਦੇ ਨੇ, ਕਿਉਂਕਿ ਨਾਮ ਤੋਂ ਬਿਨਾਂ ਸਭ ਕੁਝ ਅਧੂਰਾ ਹੈ। ਆਪਾਂ ਦਰਬਾਰ ਸਾਹਿਬ ਤੀਰਥ 'ਤੇ ਯਾਤਰਾ 'ਤੇ ਆਏ ਹਾਂ। ਦੁਨੀਆਂ ਦੇ ਲੋਕਾਂ ਵਿੱਚ ਇਉਂ ਕਿਹਾ ਜਾਂਦਾ ਸੀ ਵੀ ਤੀਰਥ ਕਰ ਲਓ ਪਾਪ ਉੱਤਰ ਜਾਂਦੇ ਨੇ, ਤੀਰਥਾਂ 'ਤੇ ਜਾਓ ਇਸ਼ਨਾਨ ਕਰ ਲਓ ਤੀਰਥ ਯਾਤਰਾ ਕਰ ਲਓ ਪਾਪ ਉੱਤਰ ਜਾਂਦੇ ਨੇ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਕੇਵਲ ਤੀਰਥ ਯਾਤਰਾ ਨਾਲ ਪਾਪ ਨਹੀਂ ਉੱਤਰਨੇ। ਸਤਿਗੁਰੂ ਨੇ ਆਖਿਆ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਤੀਰਥ 'ਤੇ ਵੀ ਜਾਣਾ, ਸਤਿਗੁਰੂ ਨੇ ਆਖਿਆ ਸਭ ਤੋਂ ਵੱਡਾ ਤੀਰਥ ਹੈ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ। ਸਤਿਗੁਰੂ ਤੇ ਇੱਥੋਂ ਤੱਕ ਕਿਹਾ, ਉਹ ਕਹਿੰਦੇ ਜੇ ਨਾਮ ਪੱਲੇ ਨਹੀਂ ਨਾ, ਜਿਹੜੇ ਬੰਦੇ ਦੇ ਹਿਰਦੇ ਵਿੱਚ ਨਾਮ ਨਹੀਂ ਟਿਕਿਆ ਹੋਇਆ, ਇਹ ਪੱਕੀ ਗੱਲ ਹੈ ਸਾਧ ਸੰਗਤ ਜੀ, ਚਾਹੇ ਕੋਈ ਜਿੱਡੇ ਮਰਜ਼ੀ ਦਾਅਵੇ ਕਰ ਲਏ, ਉਹਦਾ ਮਨ ਜਿਹੜਾ ਨਾ ਉਹ ਕਪਟ ਕਰਨੋਂ ਕਦੇ ਨਹੀਂ ਹਟਦਾ, ਜਿਹਦੇ ਵਿੱਚ ਨਾਮ ਨਹੀਂ ਟਿਕਿਆ। ਤਾਂ ਹੀ ਤਾਂ ਸਤਿਗੁਰੂ ਨੇ ਆਖਿਆ, ਕਹਿੰਦੇ ਤੀਰਥ ਜਿਹੜੇ ਜਾਂਦੇ ਨੇ, ਜੇ ਤੀਰਥ 'ਤੇ ਨਾਮ ਨਹੀਂ, ਪਰਮੇਸ਼ੁਰ ਵਾਹਿਗੁਰੂ ਦੀ ਬੰਦਗੀ ਨਹੀਂ, ਫਿਰ ਤੀਰਥ 'ਤੇ ਜਾਤਿਆਂ ਕੀ ਹੋਊਗਾ, ਤੀਰਥ 'ਤੇ ਗਿਆਂ ਕੀ ਹੋਊਗਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਓ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ। ਜੇ ਮਨ ਖੋਟੇ ਨੇ, ਜੇ ਅੰਦਰ ਚੋਰ ਵਸਿਆ ਹੋਇਆ, ਫਿਰ ਤੀਰਥ ਇਕੱਲਾ ਕੀ ਕਰੇਗਾ। ਜਿਹੜਾ ਅੰਦਰਲਾ ਚੋਰ ਹੈ ਨਾ, ਇੱਕੋ ਹੀ ਇੱਕ ਸਾਧਨ ਹੈ ਉਸ ਚੋਰ ਨੂੰ ਮਾਰਨ ਵਾਸਤੇ, ਤੇ ਉਹ ਚੋਰਾਂ ਵਾਸਤੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਿਆਨ ਵੀ ਕੀਤਾ ਕਿ ਇਸ ਕਾਇਆ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਮਾਰੈ ਲੁੱਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰਾ। ਉਹ ਚੋਰ ਅੰਦਰ ਬੈਠੇ ਨੇ, ਉਹਨਾਂ ਚੋਰਾਂ ਨੂੰ ਮਾਰਨ ਵਾਸਤੇ ਹੋਰ ਕੋਈ ਸਾਧਨ ਕੰਮ ਨਹੀਂ ਕਰਦਾ, ਕੇਵਲ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਇਸ ਅੰਦਰੋਂ ਵਿਕਾਰਾਂ ਨੂੰ ਮਾਰ ਸਕਦਾ, ਇਸ ਅੰਦਰਲੇ ਚੋਰਾਂ ਨੂੰ ਖਤਮ ਕਰ ਸਕਦਾ, ਭਜਾ ਸਕਦਾ। ਨਾਮ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਅੱਜ ਵੀ ਜੋ ਪਾਵਨ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਰਠ ਕੀ ਦਰਬਾਰ ਦਾ ਸ਼ਬਦ ਹੈ, ਜਿਸ ਵਿੱਚ ਦੋ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤੇ ਹੋਏ ਨੇ, ਅਤੇ ਪੌੜੀ ਜਿਹੜੀ ਆ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰੀਆਂ ਹੋਈਆਂ ਨੇ, ਅਤੇ ਜਿਹੜੇ ਸ਼ਬਦ ਨੇ ਉਹ ਰਲਵੇਂ ਸਤਿਗੁਰੂ ਜੀ ਦੇ ਨੇ। ਸਤਿਗੁਰੂ ਜੀ ਦੇ ਚੌਥੇ ਪਾਤਸ਼ਾਹ ਦੇ ਵੀ ਕੁਝ ਸਲੋਕ ਨੇ, ਦੂਸਰੇ ਪਾਤਸ਼ਾਹ ਜੀ ਦੇ ਵੀ ਕੁਝ ਸਲੋਕ ਨੇ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਹੁਤੇ ਸਲੋਕ ਨੇ ਇਸ ਵਾਰ ਦੇ ਅੰਦਰ। ਔਰ ਅੱਜ ਦੇ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਆਖਿਆ, ਬੰਦਾ ਜਿੰਨੇ ਮਰਜ਼ੀ ਜਪ ਕਰ ਲਏ, ਜਿੰਨੇ ਮਰਜ਼ੀ ਤਪ ਕਰ ਲਏ, ਜਿੰਨੇ ਮਰਜ਼ੀ ਦਾਨ ਕਰ ਲਏ, ਜਿੰਨੇ ਮਰਜ਼ੀ ਪੁੰਨ ਕਰ ਲਏ, ਜੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਹੀਂ ਵਸਿਆ ਤੇ ਇਹ ਜਪ ਤੇ ਤਪ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਨਹੀਂ ਲਿਜਾ ਸਕਦੇ। ਇਹਨਾਂ ਜਪਾਂ ਤਪਾਂ ਦੇ ਨਾਲ, ਕੀਤੇ ਹੋਏ ਦਾਨ ਪੁੰਨ ਦੇ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਨਹੀਂ ਹੋਣਾ, ਇਹ ਤੇ ਜਮਾ ਨਹੀਂ ਲੁੱਟ ਲੈਣੇ ਨੇ। ਜਿਹੜੇ ਕੀਤੇ ਹੋਏ ਜਪ ਤਪ, ਇਹ ਤੇ ਜਮਾ ਹੀ ਲੁੱਟ ਲੈਣਗੇ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਨਹੀਂ, ਜੇ ਨਾਮ ਨਹੀਂ। ਆਮ ਤੌਰ ਤੇ ਤੁਸੀਂ ਬਹੁਤ ਵਾਰ ਬਹੁਤੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਸੁਣਿਆ ਹੋਏਗਾ, ਬਈ ਆਪਾਂ ਬਸ ਆ ਲੰਗਰ 'ਚ ਥੋੜ੍ਹੀ ਜਿਹੀ ਸੇਵਾ ਕੀਤੀ ਹੈ, ਥੋੜ੍ਹਾ ਜਿਹਾ ਦਾਨ ਇੱਥੇ ਕੀਤਾ ਸੀ, ਥੋੜ੍ਹਾ ਜਿਹਾ ਉੱਥੇ ਕੀਤਾ ਸੀ, ਅਤੇ ਕਰਕੇ ਫਿਰ ਇੱਕ ਗੱਲ ਬੰਦਾ ਜ਼ਰੂਰ ਕਹਿੰਦਾ ਵੀ ਅੱਛਾ ਜੀ ਚਲੋ ਪਾਠ ਤਾਂ ਨਹੀਂ ਹੁੰਦਾ, ਥੋੜ੍ਹਾ ਦਾਨ ਹੀ ਕਰ ਲਈਦਾ, ਚਲੋ ਨਾਮ ਤੇ ਨਹੀਂ ਜਪਿਆ ਜਾਂਦਾ, ਥੋੜ੍ਹਾ ਜਿਹਾ ਮੈਂ ਦਾਨ ਪੁੰਨ ਕਰ ਦਿੱਤਾ, ਕਿਸੇ ਦਾ ਭਲਾ ਕਰ ਦਿੱਤਾ। ਦਾਨ ਪੁੰਨ ਕਰਨਾ, ਭਲਾ ਕਰਨਾ ਬਹੁਤ ਚੰਗਾ, ਕਰਨਾ ਚਾਹੀਦਾ ਹੈ, ਸਤਿਗੁਰ ਜੀ ਨੇ ਇਹੀ ਤੇ ਸਿਖਾਇਆ ਸਾਨੂੰ। ਪਰ ਉਹਦੇ ਨਾਲ ਨਾਲ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਤੇਰੇ ਪੱਲੇ ਨਹੀਂ ਨਾ, ਫਿਰ ਇਹ ਕੀਤੇ ਹੋਏ ਕਰਮ ਤੇਰੇ ਬੇਅਰਥ ਚਲੇ ਜਾਣਗੇ। ਭਗਤ ਨਾਮਦੇਵ ਜੀ ਨੇ ਆਖਿਆ, ਕਹਿੰਦੇ ਜਿਹੜਾ ਨਾ ਬੰਦਾ ਕੇਵਲ ਜਪ ਤੇ ਤਪ ਦੇ ਮਗਰ ਪਿਆ ਹੋਇਆ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਿਆ ਹੀ ਨਹੀਂ, ਕਹਿੰਦੇ ਬਸ ਇਉਂ ਸਮਝੋ ਉਹ ਕਪਟ ਕਰ ਰਿਹਾ। ਭਗਤ ਨਾਮਦੇਵ ਜੀ ਨੇ ਉਹਨੂੰ ਕਪਟੀ ਆਖਿਆ। ਉਹ ਕਹਿੰਦੇ ਨੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਕੀਜੈ ਰਾਮ ਨਾਮ ਸਰ ਤਉ ਨਾ ਪੂਜੈ। ਉਹ ਕਹਿੰਦੇ ਨੇ ਬੰਦਾ ਭਾਵਾਂ ਅਸਮੇਧ ਜਗ ਕਰ ਲਏ, ਬਨਾਰਸ ਤੇ ਜਾ ਕੇ ਤਪ ਕਰੇ, ਉਲਟਾ ਹੋ ਕੇ ਤਪ ਕਰੇ, ਉਲਟਾ ਲਮਕ ਲਮਕ ਕੇ ਤਪ ਕਰੇ, ਤੇ ਭਾਵੇਂ ਉੱਥੇ ਜਾ ਕੇ ਆਪਣੇ ਤਨ ਨੂੰ ਆਰੇ ਨਾਲ ਚਰਾ ਦੇਵੇ, ਆਪਣੀ ਕਾਇਆ ਨੂੰ ਖਤਮ ਕਰਦਾ ਹੈ, ਅਸਮੇਧ ਜਗ। ਅਸਮੇਧ ਜਗ ਕਹਿੰਦੇ ਹੁੰਦੇ ਸੀ ਵੀ ਜਿਹੜਾ ਇਹਦੀ ਸਾਖੀ ਅਸਮੇਧ ਜਗ ਦੀ ਹੈ, ਵੀ ਜਿਹੜੇ ਅਸਮੇਧ ਜਗ ਕਰਦੇ ਸੀ ਨਾ ਉਹ ਘੋੜਾ ਦੜਾਉਂਦੇ ਸੀ, ਜਿੰਨਾ ਏਰੀਆ ਮਿੱਥ ਲੈਣਾ ਉਸ ਇਲਾਕੇ ਦੇ ਵਿੱਚ ਕੋਈ ਜੀਵ ਜੰਤੂ ਵੀ ਭੁੱਖਾ ਨਾ ਰਹੇ, ਤੇ ਉਹਨੂੰ ਕਹਿੰਦੇ ਸੀ ਅਸਮੇਧ ਜਗ। ਇੱਕ ਇੱਕ ਅਸਮੇਧ ਜਗ ਕਰਨ ਲਈ ਕਹਿੰਦੇ ਕਿੰਨੇ ਕਿੰਨੇ ਵਰੇ ਲੱਗ ਜਾਂਦੇ ਸੀ, ਤੇ ਸਤ ਭਗਤ ਨਾਮਦੇਵ ਜੀ ਕਹਿੰਦੇ ਭਾਵੇਂ ਅਸਮੇਧ ਜਗ ਕਰ ਲਵੇ, ਸੋਨਾ ਗਰਭ ਦਾਨ ਦੀਜੈ, ਸੋਨਾ ਭਰ ਭਰ ਕੇ ਦਾਨ ਕਰੀ ਜਾਵੇ। ਪਰ ਕਹਿੰਦੇ ਨੇ ਚੇਤੇ ਰੱਖਿਓ, ਇੰਨਾ ਕੁਝ ਕੀਤਾ ਹੋਇਆ ਵੀ ਰਾਮ ਨਾਮ ਸਰ ਤਉ ਨਾ ਪੂਜੈ। ਰਾਮ ਨਾਮ ਸਰ ਦਾ ਮਤਲਬ ਪਰਮੇਸ਼ਰ ਦੇ ਨਾਮ ਦੇ ਬਰਾਬਰ ਤਾਂ ਵੀ ਨਹੀਂ ਪਹੁੰਚਦਾ। ਰਾਮ ਨਾਮ ਸਰ ਤਉ ਨਾ ਪੂਜੈ, ਤੇ ਅੱਗੇ ਰਹਾਉ ਦੀ ਪੰਕਤੀ ਵਿੱਚ ਉਹਨਾਂ ਨੇ ਕਿਹਾ ਛੋਟ ਛੋਟ ਰੇ ਮਾ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤੈ ਲੀਜੈ। ਇਹ ਮੇਰੇ ਪਖੰਡੀ ਮਨ, ਕਪਟੀ ਮਨ, ਕਪਟ ਨਾ ਕਰੇ ਕੁਝ ਕਰ ਕਰਕੇ, ਜੇ ਕੁਝ ਕਰਨਾ ਹੈ ਤੇ ਫਿਰ ਪਰਮੇਸ਼ਰ ਦੇ ਨਾਮ ਨੂੰ ਨਿੱਤਾ ਪ੍ਰਤੀ ਜਪ। ਸੋਰਠ ਰਾਗ ਦੇ ਅੰਦਰ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਸ਼ਟਪਦੀਆਂ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਉੱਥੇ ਵੀ ਸਤਿਗੁਰ ਨੇ ਇਵੇਂ ਕੁਝ ਆਖਿਆ। ਉਹ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ। ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿੰਦੇ ਮੈਂ ਅਨੇਕਾਂ ਕਰਮ ਕਰ ਕਰਕੇ ਵੇਖ ਲਏ। ਅੱਗੇ ਜਦੋਂ ਤੁਸੀਂ ਇਹ ਸ਼ਬਦ ਅਸ਼ਟਪਦੀ ਪੜੋਗੇ ਨਾ, ਸਾਰੇ ਕਰਮ, ਜਪ, ਤਪ, ਸੰਜਮ, ਸਾਰਾ ਕੁਝ ਸਤਿਗੁਰ ਨੇ ਗਿਣ ਦਿੱਤਾ। ਪਰ ਕਹਿੰਦੇ ਨੇ ਪਿਆਰਿਓ, ਇਹਦੇ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾਣਾ। ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਤੇ ਫਿਰ ਜੇ ਇਵੇਂ ਵੀ ਨਹੀਂ ਮਿਲਿਆ ਜਾਣਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ। ਫਿਰ ਬੰਦਾ ਢਹਿ ਪਿਆ, ਪਰਮੇਸ਼ਰ ਵਾਹਿਗੁਰੂ ਆਪਣੇ ਸਾਈਂ ਦੇ ਦੁਆਰੇ ਤੇ ਚਰਨਾਂ ਤੇ ਢਹਿ ਪਿਆ, ਗਰੀਬ ਨਿਵਾਜ ਮੈਨੂੰ ਉਹ ਮਤ ਬਖਸ਼ਿਸ਼ ਕਰ ਦਿਓ ਜਿਹਦੇ ਨਾਲ ਪਰਮੇਸ਼ਰ ਨੂੰ ਮਿਲਿਆ ਜਾਏ। ਉਹ ਮਤ ਪਤਾ ਕਿਹੜੀ ਸਤਿਗੁਰੂ ਨੇ ਦੱਸੀ? ਜਦੋਂ ਸਾਰੇ ਕਰਮਾਂ ਦੀ ਗਿਣਤੀ ਸਤਿਗੁਰੂ ਨੇ ਕਰਿਆ, ਮੋਹਨ ਭਇਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕਾ ਨਾਹੀ, ਸਾਰਾ ਸ਼ਬਦ ਪੜ੍ਹ ਕੇ ਤੇ ਸਤਿਗੁਰੂ ਨੇ ਅੰਤ ਦੇ ਵਿੱਚ ਫਿਰ ਇੱਕ ਰਹਾਉ ਦੀ ਪੰਕਤੀ ਹੋਰ ਉਚਾਰਨ ਕੀਤੀ, ਜਿਹੜੀ ਮੈਂ ਪਹਿਲੀ ਪੰਕਤੀ ਪੜ੍ਹੀ ਨਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਇਹ ਰਹਾਉ ਦੀ ਪੰਕਤੀ ਹੈ। ਤੇ ਸਤਿਗੁਰੂ ਜੀ ਫਿਰ ਵਿਵੇਕ ਬੁੱਧੀ ਬਖਸ਼ਿਸ਼ ਕਰੋ। ਤੇ ਸਾਰਾ ਸ਼ਬਦ ਪੜ੍ਹ ਕੇ ਸਤਿਗੁਰੂ ਜਦੋਂ ਵਿਵੇਕ ਬੁੱਧ ਦੇਣ ਲੱਗੇ ਨਾ, ਫਿਰ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਉਹ ਕਹਿੰਦੇ ਨੇ ਹਰੀ ਦੀ ਕੀਰਤੀ, ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ, ਨਾਮ ਜਪਣਾ, ਜਿਹੜਾ ਨਾਮ ਨੂੰ ਹਿਰਦੇ ਵਿੱਚ ਵਸਾਉਣਾ, ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਇਹ ਹੈ। ਪਰ ਪ੍ਰਾਪਤ ਉਹਨੂੰ ਹੁੰਦਾ ਜਿਹਦੇ ਮੱਥੇ ਤੇ ਸਤਿਗੁਰੂ ਜੀ ਭਾਗ ਚੰਗੇ ਲਿਖ ਦੇਣ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਜਦੋਂ ਸਵਾਮੀ ਦੇ ਦੁਆਰੇ ਤੇ ਬੰਦਾ ਢਹਿ ਪਵੇ ਨਾ, ਫਿਰ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਿਹੜਾ ਉਹਦਾ ਸੇਵਕ ਬਣ ਜਾਂਦਾ ਨਾ, ਫਿਰ ਸਤਿਗੁਰੂ ਜੀ ਉਹਨੂੰ ਆਪੇ ਹੀ ਨਾਮ ਜਪਾਉਂਦੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ ਸੇਵਕ ਕਹੋ, ਨਿਕਟੀ ਹੋਏ ਦਿਖਾਵੈ। ਸੇਵਕ ਬਣਨਾ, ਸੇਵਕ ਤਾਂ ਹੀ ਬਣਿਆ ਜਾਂਦਾ ਸਾਧ ਸੰਗਤ ਜੀ, ਜੇ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ, ਸਿਮਰਨ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਏ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ, ਕਿਉਂਕਿ ਦੁਨੀਆਂ ਤੇ ਜਿੰਨਾ ਕੁਝ ਚੱਲ ਰਿਹਾ ਸੀ ਨਾ, ਉਹ ਬਸ ਇਸੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਸੀ ਜੀ, ਜਪ ਕਰੋ, ਤਪ ਕਰੋ, ਸਾਧਨਾ ਕਰੋ, ਜੱਗ ਕਰੋ, ਤੀਰਥ ਤੇ ਜਾਓ, ਦਾਨ ਦਿਓ, ਦਾਨ ਲੈਣਾ, ਇਹ ਸਾਰੇ ਕਰਮ ਕੀਤੇ ਜਾ ਰਹੇ ਸਨ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਏਡੀ ਕਿਰਪਾ ਕੀਤੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਹਨਾਂ ਨੇ ਇੱਕ ਨਿਰਮਲ ਪੰਥ ਚਲਾ ਤਾ, ਤੇ ਉਹ ਨਿਰਮਲ ਪੰਥ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਤਿੰਨ ਕਰਮ ਨਿਰਮਲ ਪੰਥ ਦੇ ਪਹਿਲੇ ਕਰਮ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਨਾਮ ਜਪਣਾ ਜਿਹੜਾ ਸਾਧ ਸੰਗਤ ਜੀ, ਇਹ ਤੋਂ ਬਿਨਾਂ ਕੁਝ ਹੋਰ ਨਹੀਂ ਹੋ ਸਕਦਾ। ਜੇ ਇਹਨੂੰ ਆਪਾਂ ਇਉਂ ਗਿਣ ਲਈਏ, ਹੁਣ ਇਹਦਾ ਮਤਲਬ ਇਹ ਨਹੀਂ ਵੀ ਚੰਗੇ ਕਰਮ ਕਰਨੇ ਮਾੜੀ ਗੱਲ ਹੈ, ਜਪ ਕਰਨਾ, ਤਪ ਕਰਨਾ ਕੋਈ ਮਾੜਾ ਨਹੀਂ, ਪਰ ਜੇ ਪਰਮੇਸ਼ਰ ਦਾ ਨਾਮ ਵਿੱਚ ਸ਼ਾਮਿਲ ਨਹੀਂ ਨਾ, ਫਿਰ ਸਭ ਵਿਅਰਥ ਹੈ। ਜੇ ਇਹਨੂੰ ਇੱਕ ਐਗਜ਼ੈਂਪਲ ਲੈਣੀ ਹੋ, ਉਦਾਹਰਨ ਲੈਣੀ ਹੋਏ ਨਾ, ਫਿਰ ਇਉਂ ਆਪਾਂ ਇਹਨੂੰ ਉਦਾਹਰਨ ਲੈ ਸਕਦੇ ਹਾਂ ਵੀ ਬੰਦਾ ਇਉਂ ਕਹਿ ਲਓ ਵੀ ਜਿਹੜੇ ਕੀਤੇ ਹੋਏ ਕਰਮ ਨੇ ਨਾ ਆਪਣੇ, ਜਿਹੜਾ ਆਪਾਂ ਦਾਨ ਕਰਦੇ ਹਾਂ, ਪੁੰਨ ਕਰਦੇ ਹਾਂ, ਇਹ ਮੈਂ ਤਾਂ ਵਾਰ ਵਾਰ ਜ਼ੋਰ ਦਿੰਦਾ ਕਿਉਂਕਿ ਜਦੋਂ ਆਪਾਂ ਦੁਨੀਆਂ 'ਚ ਵਿਚਰਦੇ ਨਾ, ਇੱਕ ਦੂਸਰੇ ਨਾਲ ਗੱਲ ਕਰਦੇ ਹਾਂ, ਜਿਹਦੇ ਕੋਲ ਪੈਸਾ ਹੈ, ਜਿਹਦੇ ਕੋਲ ਧਨ ਦੌਲਤ ਹੈ, ਉਹ ਬੰਦਾ ਇਉਂ ਹੀ ਕਹੀ ਜਾਂਦਾ ਚਲੋ ਜੀ ਆਪਾਂ ਦਾਨ ਕਰਕੇ ਸਾਰ ਲਿਆ, ਬਸ ਆਪਾਂ ਥੋੜ੍ਹਾ ਦਾਨ ਹੀ ਕਰ ਲਈਦਾ, ਪਾਠ ਤੇ ਆਪਣੇ ਤੋਂ ਹੁੰਦਾ ਨਹੀਂ, ਨਾਮ ਤੇ ਜਪਿਆ ਨਹੀਂ ਜਾਂਦਾ, ਚਲੋ ਦਾਨ ਕੀਤਾ ਬਸ ਇਹੀ ਆਪਣਾ ਪ੍ਰਵਾਨ ਹੋ ਜਾਊਗਾ। ਮੈਂ ਤਾਂ ਗੱਲ ਵਾਰ ਵਾਰ ਕਹਿੰਦਾ ਸਾਧ ਸੰਗਤ ਜੀ, ਇਉਂ ਕਹਿ ਲਓ ਵੀ ਦਾਨ ਕੀਤਾ ਹੋਇਆ, ਪੁੰਨ ਕੀਤਾ ਹੋਇਆ, ਅੱਖਰਾਂ ਦੇ ਵਿੱਚ, ਹਿੰਸਿਆਂ ਦੇ ਵਿੱਚ ਉਹਨੂੰ ਜੀਰੋ ਲੈ ਲਓ, ਜੀਰੋ। ਹੁਣ ਜੀਰੋ ਗੁਣਾ ਜੀਰੋ, ਜੀਰੋ ਗੁਣਾ ਜੀਰੋ, ਜੀਰੋ ਜਮਾ ਜੀਰੋ, ਜੀਰੋ ਜਮਾ ਜੀਰੋ, ਆਂਸਰ ਕੀ ਕੀ ਉੱਤਰ ਆਏਗਾ? ਜੀਰੋ ਹੀ ਆਏਗਾ ਨਾ। ਪਰ ਜੇ ਉਸ ਜੀਰੋ ਦੇ ਅਗੇਤਰ ਮੂਹਰੇ ਏਕਾ ਲੱਗ ਜਾਏ, ਜੇ ਉਸੇ ਜੀਰੋ ਦੇ ਮੂਹਰੇ ਏਕਾ ਲੱਗ ਜਾਏ ਤੇ ਫਿਰ ਗਿਣਤੀ ਇੱਕ ਦੇ ਨਾਲ ਇੱਕ ਜੀਰੋ ਲੱਗੇ, ਦੋ ਹੋਣੇ ਸੀ ਨਾ ਵੀ ਇੱਕ ਕਰਮ ਕੀਤਾ, ਇੱਕ ਕਰਮ ਕੀਤਾ, ਦੋ ਹੋ ਗਏ। ਪਰ ਜੇ ਕਿਤੇ ਇੱਕ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ, ਇੱਕ ਓਅੰਕਾਰ, ਇੱਕ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਨਿਰੰਕਾਰੀ ਜੋਤ ਦਾ ਨਾਮ, ਜੇ ਇੱਕ ਪ੍ਰਾਪਤ ਹੋ ਗਿਆ ਨਾ, ਜੇ ਪੱਲੇ ਇੱਕ ਪੈ ਗਿਆ, ਜੇ ਰਸਨਾ ਤੇ ਇੱਕ ਆ ਗਿਆ, ਹਿਰਦੇ ਵਿੱਚ ਇੱਕ ਵਸ ਗਿਆ, ਤੇ ਫਿਰ ਉਹ ਕੀਤੇ ਹੋਏ ਤੁਹਾਡੇ ਪੁੰਨ, ਕੀਤੇ ਹੋਏ ਦਾਨ, ਕੀਤੇ ਹੋਏ ਕਰਮ ਇਸ ਤਰ੍ਹਾਂ ਫਲੀਭੂਤ ਹੁੰਦੇ ਨੇ। ਜੇ ਕਿਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਹਿਲਾਂ ਹੋਏ, ਹਿਰਦੇ ਦੇ ਵਿੱਚ ਵਸਿਆ ਹੋਇਆ, ਜਪ ਜਪ ਕੇ ਦ੍ਰਿੜ ਕੀਤਾ ਹੋਇਆ, ਤੇ ਫਿਰ ਕੀਤੇ ਹੋਏ ਜਿਹੜੇ ਦਾਨ ਪੁੰਨ ਨੇ ਉਹਨਾਂ ਦੀ ਗਿਣਤੀ ਇਉਂ ਵੱਧਦੀ ਹੈ। ਇੱਕ ਜੀਰੋ ਲੱਗੀ ਦਸ, ਦੋ ਜੀਰੋਆਂ ਲੱਗੀ ਸੌ, ਤਿੰਨ ਜੀਰੋਆਂ ਲੱਗੀ ਹਜ਼ਾਰ, ਦਸ ਹਜ਼ਾਰ, ਲੱਖ, ਕਰੋੜ, ਪਤਾ ਨਹੀਂ ਗਿਣਤੀ ਕਿੱਥੇ ਤੱਕ ਪਹੁੰਚ ਜਾਂਦੀ ਹੈ। ਪਰ ਜੇ ਏਕਾ ਮੋਹਰੇ ਹੈ ਨਹੀਂ ਤੇ ਜੀਰੋਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰੀ ਜਾਈਏ, ਉਹਨਾਂ ਦੀ ਵੈਲਿਊ ਕੋਈ ਨਹੀਂ। ਇਸ ਕਰਕੇ ਇੱਕ ਪਰਮਾਤਮਾ ਦਾ ਨਾਮ ਜਿਹੜਾ ਹੈ ਸਾਧ ਸੰਗਤ ਜੀ, ਉਹ ਬਹੁਤ ਲਾਜ਼ਮੀ ਹੈ, ਇਸ ਜੀਵਨ ਦਾ ਆਧਾਰ, ਜਿਸ ਕਰਕੇ ਪਰਮਾਤਮਾ ਨੇ ਇਹ ਜੀਵਨ ਬਖਸ਼ਿਸ਼ ਕੀਤਾ ਨਾ, ਇਹਦਾ ਆਧਾਰ ਹੀ ਇੱਕ ਹੈ, ਇੱਕ ਪਰਮਾਤਮਾ ਦਾ ਨਾਮ। ਜੇ ਉਸ ਨਾਮ ਨੂੰ ਜਪ ਲਈਏ ਤੇ ਜੀਵਨ ਸਫਲ ਹੋ ਜਾਏਗਾ, ਜੇ ਨਾਮ ਨਹੀਂ ਜਪਿਆ, ਕਰਮ ਜਿੰਨੇ ਮਰਜ਼ੀ ਕਰ ਲਿਓ, ਜਿੰਨੇ ਮਰਜ਼ੀ ਕਰੀ ਜਾਈਏ, ਉਹ ਕਰਮ ਫਲੀਭੂਤ ਨਹੀਂ ਹੁੰਦੇ। ਉਹ ਕਰਮਾਂ ਦੇ ਨਾਲ ਇਸ ਭਵ ਸਾਗਰ ਨੂੰ ਤਰਿਆ ਨਹੀਂ ਜਾਣਾ, ਉਹ ਕਰਮਾਂ ਦੇ ਨਾਲ ਜਿਸ ਮਨੋਰਥ ਕਰਕੇ ਮਨੁੱਖ ਦਾ ਜਨਮ ਪ੍ਰਾਪਤ ਹੋਇਆ, ਉਹ ਮਨੋਰਥ ਪੂਰਾ ਨਹੀਂ ਹੋਣਾ। ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਹੀ ਗੱਲ ਸਮਝਾ ਰਹੇ ਨੇ। ਆਓ ਸਾਰੀ ਸਾਧ ਸੰਗਤ ਜੀ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰਕੇ ਸ਼ਬਦ ਦੇ ਅੱਖਰੀ ਅਰਥ ਜਿਹੜੇ ਨੇ ਉਹਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਤੀਸਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਨਾਨਕ ਪਾਤਸ਼ਾਹ ਜੀ ਤੀਸਰੀ ਜੋਤ ਸੋਰਠ ਰਾਗ ਦੀ ਵਾਰ ਦੇ ਅੰਦਰ ਉਚਾਰਨ ਕਰ ਰਹੇ ਹਨ।
ਨਾਨਕ ਨਾਵ ਕੁਥਿਆ ਹਲਤ ਪਲਤ ਸਭ ਜਾਏ।
ਹਲਤ ਕਹਿੰਦੇ ਨੇ ਇਸ ਲੋਕ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ। ਲੋਕ ਤੇ ਪਰਲੋਕ, ਇਹ ਪਾਸਾ ਤੇ ਉਹ ਪਾਸਾ, ਜਿੱਥੇ ਵਿਚਰ ਰਹੇ ਹਾਂ ਤੇ ਜਿੱਥੇ ਜਾਣਾ। ਹੁਣ ਤੇ ਬਹੁਤ ਸਾਰਾ ਇਸ ਤਰ੍ਹਾਂ ਕਿਹਾ ਜਾਂਦਾ, ਇਹ ਪਰਲੋਕ ਹੈ ਹੀ ਕੁਛ ਨਹੀਂ, ਕਿੱਥੇ ਜਾਣਾ, ਬਸ ਆਹੀ ਸੰਸਾਰ ਹੈ, ਇੱਥੇ ਜੋ ਦੇਖ ਰਹੇ ਹਾਂ, ਇੱਥੇ ਜੋ ਕੁਝ ਉਹੀ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਪਰਲੋਕ ਦੀ ਗੱਲ ਵਾਰ ਵਾਰ ਕਰਦੇ ਨੇ। ਔਰ ਇੱਕ ਗੱਲ ਮੈਂ ਇਹ ਵੀ ਜ਼ਰੂਰ ਕਹਾਂ, ਆਹ ਹੁਣ ਵੀ ਤੁਸੀਂ ਸ਼ਬਦ ਸਰਵਣ ਕੀਤਾ, ਸਤਿਗੁਰੂ ਨੇ ਇਕੱਲੇ ਪਰਲੋਕ ਦੀ ਵੀ ਗੱਲ ਨਹੀਂ ਕੀਤੀ। ਜਦੋਂ ਪਰਲੋਕ ਸ਼ਬਦ ਵਰਤਿਆ, ਨਾਲ ਹੀ ਸਤਿਗੁਰੂ ਨੇ ਲੋਕ ਸ਼ਬਦ ਵਰਤਿਆ। ਲੋਕ ਤੇ ਪਰਲੋਕ ਇਹ ਇਕੱਠੇ ਸਤਿਗੁਰੂ ਨੇ ਸ਼ਬਦ ਵਰਤੇ ਨੇ। ਲੋਕ ਤੋਂ ਬਿਨਾਂ ਪਰਲੋਕ ਨਹੀਂ ਤੇ ਪਰਲੋਕ ਤੋਂ ਬਿਨਾਂ ਲੋਕ ਨਹੀਂ। ਲੋਕ ਜਿਹੜਾ ਹੈ, ਤਾਂ ਹੀ ਤਾਂ ਆਪਾਂ ਕਹਿੰਦੇ ਲੋਕ ਸੁਖੀ ਪਰਲੋਕ ਸੁਹੇਲੇ। ਲੋਕ ਵਿੱਚ ਵੀ ਸੁਖੀ ਹੋਏ, ਪਰਲੋਕ ਵਿੱਚ ਵੀ ਸੁਹੇਲਾ ਹੋ ਕੇ ਜਾਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਬੰਦਾ ਨਾਮ ਤੋਂ ਟੁੱਟ ਜਾਏ, ਜਿਹੜਾ ਨਾਮ ਤੋਂ ਵਿਸਰ ਜਾਏ, ਜਿਹਦੇ ਪੱਲੇ ਨਾਮ ਨਹੀਂ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਉਹਦਾ ਹਾਲਤ ਤੇ ਪਲਤ, ਲੋਕ ਤੇ ਪਰਲੋਕ ਦੋਵੇਂ ਜਾਂਦੇ ਲੱਗਦੇ ਨੇ, ਕੁਝ ਨਹੀਂ ਸਵਰਿਆ, ਨਾ ਲੋਕ ਤੇ ਨਾ ਪਰਲੋਕ। ਬੰਦਾ ਕਈ ਵਾਰੀ ਲੋਕ ਸਵਾਰਨ ਲਈ ਬੜਾ ਕੁਝ ਕਰਦਾ ਜੀ, ਬਹੁਤ ਬਹੁਤ ਖਰਚੇ, ਬਹੁਤ ਬਹੁਤ ਕੁਝ ਆਪਣਾ, ਉਹ ਲੋਕ ਬਣਾਉਣ ਲਈ ਆਪਾਂ ਸਾਰਾ ਕੁਝ ਕਰਦੇ ਨਾ, ਵੀ ਲੋਕਾਂ ਚ ਇੱਜ਼ਤ ਹੋਏ, ਲੋਕਾਂ ਚ ਮਾਣ ਹੋਏ, ਲੋਕ ਚੰਗਾ ਕਹਿਣ, ਲੋਕ ਕਹਿਣ ਵੀ ਬੜਾ ਵੱਡਾ ਬੰਦਾ, ਇਹਨੇ ਬੜੇ ਵੱਡੇ ਕੰਮ ਕੀਤੇ, ਇਹਨੇ ਬੜਾ ਵੱਡਾ ਵਿਆਹ ਤੇ ਬੜਾ ਖਰਚ ਕੀਤਾ। ਇਹ ਜਿੰਨੇ ਸਾਡੇ ਕਰਮ ਨੇ ਨਾ, ਇਹ ਲੋਕ ਰੱਖਣ ਵਾਸਤੇ ਕਰਦੇ ਆ, ਤੇ ਲੋਕ ਦੇ ਨਾਲ ਜੇ ਪਰਲੋਕ ਨਹੀਂ ਰੱਖਿਆ ਤੇ ਸੱਚੀ ਗੱਲ ਆ, ਇਹ ਇਹਨਾਂ ਚੀਜ਼ਾਂ ਦੇ ਨਾਲ ਲੋਕ ਵੀ ਨਹੀਂ ਰਹਿੰਦਾ। ਅੱਜ ਤੁਸੀਂ ਭਾਵਾਂ ਲੱਖਾਂ ਦਾ ਖਰਚਾ ਕਰਕੇ ਕਿਸੇ ਨੂੰ ਖਿਲਾ ਦਿਓ, ਕੱਲ ਨੂੰ ਸਾਰੇ ਭੁੱਲ ਜਾਂਦੇ ਨੇ, ਕਿਸੇ ਨੇ ਕਹਿਣਾ ਲੂਣ ਘੱਟ ਸੀ, ਕਿਸੇ ਨੇ ਕਹਿਣਾ ਮਿਰਚ ਘੱਟ ਸੀ। ਲੋਕ ਕਿਤੇ ਰਹਿੰਦਾ ਜੀ? ਲੋਕਾਂ ਨੇ ਕਦੇ ਕਿਸੇ ਨੂੰ ਬਖਸ਼ਿਆ? ਕੋਈ ਬੰਦਾ ਜਿੰਨਾ ਮਰਜ਼ੀ ਚੰਗਾ ਬਣਨ ਦੀ ਕੋਸ਼ਿਸ਼ ਕਰ ਲੈ, ਈਰਖਾ ਇੰਨੀ ਵਧੀ ਹੋਈ ਆ, ਚੰਗਾ ਕਿਸੇ ਨੇ ਨਹੀਂ ਕਹਿਣਾ। ਇਸ ਲਈ ਪਰਲੋਕ ਦਾ ਵੀ ਫਿਕਰ ਕਰਨਾ ਚਾਹੀਦਾ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ, ਜੇ ਜਪੇਗਾ ਨਾਮ ਫਿਰ ਤੇ ਲੋਕ ਪਰਲੋਕ ਹਰ ਸੰਗ ਸਹਾਈ, ਫਿਰ ਤੇ ਹਰੀ ਦੇ ਨਾਮ ਨੇ ਸੰਗ ਹੀ ਬਣਨਾ। ਜੇ ਦੋਵੇਂ ਸਵਾਰਨਾ ਚਾਹੁੰਦਾ ਨਾ ਤੇ ਫਿਰ ਨਾਮ ਜਪ, ਫਿਰ ਬੰਦਗੀ ਕਰ, ਫਿਰ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਵਿੱਚ ਜੁੜ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਇੰਨਾ ਸੌਖਾ ਰਸਤਾ ਸਿੱਖ ਨੂੰ ਦੱਸਿਆ ਵੀ ਕਿਰਤ ਕਰਦਿਆਂ, ਦਸਾਂ ਨੌਵਾਂ ਦੀ ਕਿਰਤ ਕਰ ਤੇ ਨਾਲ ਨਾਲ ਨਾਮ ਨੂੰ ਜਪ, ਨਾਮ ਨਾ ਕਿਤੇ ਵਿਸਰ ਜਾਏ। ਤੇ ਜੇ ਨਾਮ ਜਪੇਗਾ, ਹਾਲਤ ਤੇ ਪਲਤ ਦੋਨੇ ਸਵਰ ਜਾਣਗੇ, ਪਰ ਜਿਹੜੇ ਨਾਮ ਤੋਂ ਟੁੱਟੇ ਹੋਏ, ਨਾਮ ਤੋਂ ਵਿਹੂਣੇ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਲੋਕ ਵੀ ਵਿਅਰਥ ਚਲਿਆ ਜਾਂਦਾ ਤੇ ਪਰਲੋਕ ਵੀ ਵਿਅਰਥ ਚਲਿਆ ਜਾਂਦਾ ਹੈ।
ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਭਾਏ।
ਉਹਨਾਂ ਦਾ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ ਨਾ, ਜਪ ਤੇ ਤਪ ਸੰਜਮ, ਜੋ ਆਪਾਂ ਸਾਰੀ ਵਿਚਾਰ ਕੀਤੀ, ਇਹ ਸਾਰਾ ਕੁਝ ਕਹਿੰਦੇ ਹਿਰ ਲਿਆ, ਜਮ ਖੋਹ ਲੈਂਦੇ ਨੇ, ਸਭ ਕੁਝ ਗੁਆਚ ਜਾਂਦਾ, ਇਹ ਕੁਝ ਨਾਲ ਨਹੀਂ ਜਾਂਦਾ ਨਾਮ ਤੋਂ ਬਿਨਾਂ। ਜੇ ਨਾਮ ਪੱਲੇ ਹੋਏਗਾ ਤੇ ਇਹ ਵਸਤੂਆਂ ਜਦੋਂ ਗਿਣਤੀ ਸੌ ਹਜ਼ਾਰ ਤੇ ਪਹੁੰਚ ਗਈ, ਹਜ਼ਾਰ ਹੀ ਨਾਲ ਜਾਏਗੀ, ਪਰ ਜੇ ਨਾਮ ਨਹੀਂ ਤੇ ਜੀਰੋ ਇੱਕ ਵੀ ਨਾਲ ਨਹੀਂ ਜਾਣੀ। ਬਸ ਇਹ ਯਾਦ ਰੱਖਿਓ, ਜੀਰੋ ਨਹੀਂ ਨਾਲ ਜਾਣੀ। ਤੇ ਜੇ ਜੀਰੋ ਦੇ ਨਾਲ ਮੋਹਰੇ ਇੱਕ ਵਾਹਿਗੁਰੂ ਦਾ ਨਾਮ ਲੱਗ ਗਿਆ ਨਾ, ਜੇ ਹਿਰਦੇ ਵਿੱਚ ਨਾਮ ਵਸ ਗਿਆ, ਸਤਿਗੁਰ ਨੇ ਐਵੇਂ ਥੋੜਾ ਕਹਿ ਦਿਆ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜੇ ਇੱਕ ਪੱਲੇ ਵਿੱਚ ਪੈ ਗਿਆ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਣਗੀਆਂ, ਲੋਕ ਤੇ ਪਰਲੋਕ ਸੁਹੇਲਾ ਹੋ ਜਾਏਗਾ। ਪਰ ਜੇ ਇੱਕ ਪੱਲੇ ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਫਿਰ ਇਹ ਜਿਹੜੇ ਜਪ ਤਪ ਕਰੀ ਬੈਠਾ ਨਾ, ਇਹ ਜਮਾ ਨਹੀਂ ਖੋਹ ਲੈਣੇ ਨੇ, ਇੱਕ ਵੀ ਨਾਲ ਨਹੀਂ ਜਾਣਾ। ਇਹ ਸਾਰਾ ਕੁਝ ਤੇਰਾ ਖੁਸ ਜਾਣਾ, ਤੇਰੇ ਨਾਲ ਜਾਣ ਵਾਲੀ ਇੱਕ ਵਸਤ ਨਾਮ ਸੀ, ਉਹ ਤੂੰ ਪੱਲੇ ਨਹੀਂ ਪਾਇਆ, ਉਹ ਤੂੰ ਜਪਿਆ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਜਪ ਤਪ ਕਰ ਰਿਹਾ ਨਾ, ਇਹ ਸਾਰੇ ਤੇਰੇ ਖੋਹ ਲੈਣੇ ਨੇ, ਤੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ।
ਜਮਦਰ ਬੱਦੇ ਮਾਰੀ ਬਹੁਤੀ ਮਿਲੈ ਸਜਾਏ,
ਤੇ ਫਿਰ ਪਰਮੇਸ਼ਰ ਦੇ ਦਰ ਤੇ ਜਮਾਂ ਦੀ ਮਾਰ ਪੈਣੀ ਹੈ, ਜਮ ਮਾਰਨਗੇ, ਬਹੁਤ ਸਜ਼ਾ ਮਿਲੇਗੀ। ਹੁਣ ਸਤਿਗੁਰੂ ਨੇ ਤੇ ਸਜ਼ਾ ਦਾ ਜ਼ਿਕਰ ਕੀਤਾ ਵਾ, ਤੇ ਅਸੀਂ ਆਪਣੀ ਬੁੱਧੀ ਅਨੁਸਾਰ ਕਹੀ ਜਾਈਏ ਵੀ ਸਜ਼ਾ ਕੋਈ ਨਹੀਂ ਜੀ, ਬਸ ਇੱਥੇ ਹੀ ਹੈ, ਆ ਜੋ ਆਪਾਂ ਦੇਖਦੇ ਹਾਂ ਆਹੀ ਹੈ ਬਸ ਜੀ, ਜਮਾਂ ਨੇ ਕੀ ਸਜ਼ਾ ਦੇਣੀ, ਕਿੱਥੇ ਸਜ਼ਾ ਦੇਣੀ ਹੈ। ਪਰ ਮੈਂ ਕਹਿਣਾ ਵੀ ਜੇ ਸਤਿਗੁਰੂ ਜੀ ਕਹਿੰਦੇ ਨੇ ਤੇ ਫਿਰ ਤੇ ਸੱਚ ਹੈ, ਕਿਉਂਕਿ ਆਪਾਂ ਕਹਿੰਦੇ ਨਾ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਤੇ ਕਰਤੇ ਨੇ ਆਪ ਮੂੰਹ ਚੋਂ ਕਢਾਈ ਹੋਈ ਹੈ, ਤੇ ਸੱਚ ਹੈ ਨਾ। ਤੇ ਸਤਿਗੁਰੂ ਕਹਿੰਦੇ ਨੇ ਕਿ ਫਿਰ ਜਮ ਮਾਰਨਗੇ ਤੇ ਸਜ਼ਾ ਵੀ ਮਿਲੇਗੀ। ਸਤਿਗੁਰੂ ਜੀ ਕਹਿੰਦੇ ਨੇ ਨਾਮ ਤੋਂ ਟੁੱਟੇ ਹੋਏ ਜੀਵ ਜਦੋਂ ਇਸ ਸੰਸਾਰ ਤੋਂ ਜਾਣਗੇ, ਇਹ ਸੰਸਾਰ ਤੇ ਗਿਆ ਹੀ ਗਿਆ, ਪਰ ਜਦੋਂ ਉਸ ਸੰਸਾਰ ਵਿੱਚ ਉਸ ਪਰਲੋਕ ਵਿੱਚ ਜਾਣਾ ਨਾ, ਉੱਥੇ ਫਿਰ ਜਮਾਂ ਦੀ ਮਾਰ ਵੀ ਪੈਣੀ ਹੈ ਤੇ ਸਜ਼ਾ ਵੀ ਮਿਲੇਗੀ।
ਮਹਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਜਿਹੜਾ ਬੰਦਾ ਨਾਮ ਤੋਂ ਟੁੱਟਿਆ ਹੁੰਦਾ ਨਾ, ਇੱਕ ਗੱਲ ਪੱਕੀ ਰੱਖਿਓ ਯਾਦ, ਬਈ ਉਹਦੇ ਅੰਦਰ ਈਰਖਾ ਬੜੀ ਹੁੰਦੀ ਹੈ। ਖਾਸ ਤੌਰ ਤੇ ਨਾਮ ਤੋਂ ਟੁੱਟਿਆ ਹੋਇਆ ਬੰਦਾ ਜਿਹੜਾ ਇਸ ਗੱਲ ਦਾ ਹੰਕਾਰ ਕਰੀ ਬੈਠਾ ਵੀ ਮੈਂ ਏਡੇ ਏਡੇ ਜਪ ਕਰ ਲੈ, ਏਡੇ ਏਡੇ ਤਪ ਕਰ ਲੈ, ਮੈਂ ਧੂਣੇ ਤਾ ਤਾ ਕੇ ਆਪਣੇ ਤਨ ਨੂੰ ਵਿੱਚ ਸਾੜ ਦਿੱਤਾ, ਮੈਂ ਤੇ ਇਸ ਤਰ੍ਹਾਂ ਦੇ ਤਪ ਕੀਤੇ ਨੇ, ਇੰਨਾ ਚਿਰ ਬੈਠਾ ਰਿਹਾ, ਇੰਨਾ ਚਿਰ ਸਮਾਧੀਆਂ ਲਾਈਆਂ। ਉਹ ਫਿਰ ਨਾ ਜਿਹੜਾ ਬੰਦਾ ਹੁੰਦਾ ਉਹ ਆਪਣੀ ਉਸਤਤ ਕਰਾਉਣ ਵਾਸਤੇ ਨਾ ਫਿਰ ਦੂਸਰੇ ਦੀ ਨਿੰਦਿਆ ਕਰਦਾ, ਇਹ ਪੱਕੀ ਗੱਲ ਹੈ। ਜਦੋਂ ਬੰਦਾ ਨਾ ਕੋਈ, ਤੁਸੀਂ ਆਪਾਂ ਸਾਰੇ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲਈਏ,
ਬੰਦਾ ਨਿੰਦਿਆ ਕਿਸੇ ਦੀ ਉਦੋਂ ਕਰਦਾ, ਕਿਸੇ ਨੂੰ ਮਾੜਾ ਉਦੋਂ ਕਹਿੰਦਾ ਜਦੋਂ ਆਪਣੇ ਆਪ ਨੂੰ ਚੰਗਾ ਜਿਤਾਉਣ ਦਾ ਯਤਨ ਕਰਦਾ। ਉਹਦੇ ਕਹਿਣ ਦਾ ਮਤਲਬ ਇਹ ਹੁੰਦਾ ਜਦੋਂ ਕਿਸੇ ਦੀ ਨਿੰਦਿਆ ਕਰਦਾ ਨਾ, ਬਈ ਉਹ ਬੰਦਾ ਇਉਂ ਕਰਦਾ ਜੀ, ਉਹ ਬੰਦਾ ਇੰਨਾ ਮਾੜਾ ਜੀ, ਕਹਿਣ ਦਾ ਮਤਲਬ ਹੁੰਦਾ ਉਹ ਮਾੜਾ ਵਾ ਤੇ ਮੈਂ ਚੰਗਾ ਵਾਂ। ਅੰਦਰਲੀ ਭਾਵਨਾ ਇਹੀ ਹੁੰਦੀ ਆ ਬੰਦੇ ਦੀ। ਜਿਹੜਾ ਬੰਦਾ ਸਿਰਫ ਇਹ ਹੰਕਾਰ ਚੱਕੀ ਬੈਠਾ ਹੈ ਆਪਣੇ ਸਿਰ ਤੇ ਆਪਣੇ ਮਨ ਤੇ ਵੀ ਮੈਂ ਏਡਾ ਜਪੀ ਮੈਂ ਏਡਾ ਤਪੀ, ਫਿਰ ਉਹ ਬੰਦਾ ਹੰਕਾਰ ਦੇ ਵਿੱਚ ਈਰਖਾ ਦੇ ਵਿੱਚ ਨਿੰਦਿਆ ਕਿਹਨਾਂ ਦੀ ਕਰਦਾ? ਜਿਹੜੇ ਜਪਣ ਵਾਲੇ ਨੇ। ਇਹ ਤੇ ਪੱਕੀ ਗੱਲ ਆ ਨਾ, ਜਿਹੜਾ ਸਾਧ ਸੰਗਤ ਜੀ ਜਪਦਾ ਨਾ, ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰੱਖੈ ਲੁਕਾਈ। ਇੱਕ ਗੱਲ, ਜਿਹੜਾ ਨਾਮ ਜਪਣ ਵਾਲਾ ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕੋ ਕੇ ਰੱਖ ਲੈ, ਉਹ ਲੁਕਦਾ ਨਹੀਂ, ਕਿਉਂਕਿ ਨਾਮ ਪ੍ਰਗਟ ਹੁੰਦਾ, ਉਹ ਨਹੀਂ ਲੁਕਦਾ। ਤੇ ਜਿਹੜਾ ਸੰਤ ਦੀ ਪਰਿਭਾਸ਼ਾ ਹੀ ਇਹ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹੀ ਸੰਤ ਹੈ ਜਿਹੜਾ ਅੱਠੇ ਪੈਰ ਸਾਸ ਗਿਰਾਸ ਪਰਮਾਤਮਾ ਦਾ ਸਿਮਰਨ ਕਰਨ ਵਾਲਾ, ਤੇ ਜਿਹੜਾ ਸਿਮਰਨ ਕਰਨ ਵਾਲਾ ਨਾ ਉਹਦੀ ਜੈ ਜੈਕਾਰ ਤੇ ਜਗ ਤੇ ਹੋਣੀ ਹੁੰਦੀ ਨਾ। ਤੇ ਜਿਹੜਾ ਏਡਾ ਜਪ ਤਪ ਕਰੀ ਬੈਠਾ ਇੰਨੇ ਇੰਨੇ ਸਾਲ, ਇੰਨਾ ਇੰਨਾ ਸਮਾਂ ਧੂਣੇ ਤਾ ਤਾ ਕੇ ਬੈਠਾ ਰਿਹਾ, ਜਦੋਂ ਫਿਰ ਉਹ ਵੇਖਦਾ ਨਾ ਬਈ ਇਹਨੇ ਤਾਂ ਕੁਝ ਕੀਤਾ ਹੀ ਨਹੀਂ, ਇਹਦੇ ਮਗਰ ਇੰਨੇ ਲੋਕ ਫਿਰਦੇ ਆ, ਤੇ ਮੈਂ ਇੰਨਾ ਗਿਆਨ ਹਾਸਲ ਕਰ ਲਿਆ, ਇੰਨਾ ਕੁਝ ਕਰ ਲਿਆ, ਤੇ ਮੇਰੇ ਮਗਰ ਚਾਰ ਬੰਦੇ ਨਹੀਂ ਆਉਂਦੇ। ਫਿਰ ਉਹ ਸੰਤਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ, ਉਹ ਇਹਨੂੰ ਕੀ ਪਤਾ ਇਹਨੇ ਕੁਝ ਕੀਤਾ, ਪਰ ਜੋ ਕੁਝ ਉਹਨੇ ਕੀਤਾ ਉਹਨੂੰ ਪਤਾ ਹੀ ਨਹੀਂ, ਕਿਉਂਕਿ ਜਿਹੜਾ ਅਸਲੀ ਕੰਮ ਸੀ, ਅਸਲੀ ਕਾਰਜ ਸੀ, ਉਹ ਤਾਂ ਨਾਮ ਜਪਣ ਦਾ ਸੀ, ਉਹ ਧੂਣੇ ਤਾਉਣ ਦਾ ਥੋੜੋ ਸੀ। ਸੰਤਾਂ ਨਾਲ ਵੈਰ ਕਮਾਉਂਦੇ ਉਹ ਬੰਦੇ ਫਿਰ ਨਾਮ ਤੋਂ ਟੁੱਟੇ ਹੋਏ, ਨਾਮ ਤੋਂ ਵਿਹੂਣੇ ਸੰਤਾਂ ਨਾਲ ਜਪਣ ਵਾਲਿਆਂ ਦੇ ਨਾਲ ਵੈਰ ਕਮਾਉਂਦੇ ਨੇ, ਉਹਨਾਂ ਨਾਲ ਵੈਰ ਪਾਲ ਲੈਂਦੇ ਨੇ। ਤੁਹਾਨੂੰ ਅਨੇਕ ਤਰ੍ਹਾਂ ਦੀਆਂ ਸਾਖੀਆਂ, ਅਨੇਕ ਤਰ੍ਹਾਂ ਦੀਆਂ ਇਤਿਹਾਸ ਦੇ ਵਿੱਚ ਵੀ ਇਹ ਸਾਖੀਆਂ ਮਿਲ ਜਾਣਗੀਆਂ, ਬਈ ਦੁਨੀਆਂ ਤੇ ਲੋਕਾਂ ਨੇ ਨਾਮ ਜਪਣ ਵਾਲਿਆਂ ਨੂੰ, ਜਿਹੜੇ ਪਖੰਡੀ ਲੋਕ ਸੀ ਉਹਨਾਂ ਨੇ ਰੱਜ ਕੇ ਨਿੰਦਿਆ ਕੀਤੀ, ਰੱਜ ਕੇ, ਪਰ ਜਿਨ੍ਹਾਂ ਦੀ ਨਿੰਦਿਆ ਹੋ ਰਹੀ ਸੀ ਉਹਨਾਂ ਨੂੰ ਫਰਕ ਕੋਈ ਨਹੀਂ ਸੀ, ਉਹ ਤੇ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਹੋਏ ਸਨ। ਪਰ ਜਿਹੜਾ ਇਨਸਾਨ ਨਾਮ ਜਪਣ ਵਾਲੇ ਦੀ ਨਿੰਦਿਆ ਕਰਦਾ, ਨਾਮ ਜਪਣ ਵਾਲੇ ਨਾਲ ਵੈਰ ਕਮਾਉਂਦਾ ਹੈ, ਤੇ ਦੁਸ਼ਟਾਂ ਦੇ ਨਾਲ ਮੋਹ ਪਿਆਰ ਬਣਾਈ ਬੈਠਾ, ਸਭ ਤੋਂ ਵੱਡੇ ਦੁਸ਼ਟ ਤੇ ਸਾਡੇ ਅੰਦਰ ਬੈਠੇ ਆ, ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਵੱਡਾ ਦੁਸ਼ਟ ਕਿਹੜਾ ਜੀ? ਤੇ ਜਿਹੜੇ ਨਾਮ ਨਾਲੋਂ ਤੋੜ ਕੇ ਕਿਸੇ ਹੋਰ ਨਾਲ ਜੋੜ ਦੇਣ, ਚਾਹੇ ਉਹ ਇਨਸਾਨ ਕਿਸੇ ਤਰ੍ਹਾਂ ਦਾ ਵੀ ਹੋਏ, ਬਸ ਉਹ ਦੁਸ਼ਟ ਰੂਪ ਹੀ ਹੁੰਦਾ ਹੈ। ਪਰ ਸਾਡਾ ਸੱਚੀ ਗੱਲ ਹੈ ਸਾਧ ਸੰਗਤ ਜੀ, ਪਰਮੇਸ਼ਰ ਕਿਤੇ ਕਿਰਪਾ ਕਰਕੇ ਸਾਡੇ ਅੰਦਰ ਨਾਮ ਦਾ ਕਿਣਕਾ ਰੱਖਦਾ ਹੈ, ਸਾਨੂੰ ਇਸ ਗੱਲ ਦੀ ਪਛਾਣ ਆ ਜਾਏ ਮਿੱਤਰ ਕੌਣ ਹੈ ਤੇ ਦੁਸ਼ਮਣ ਕੌਣ ਹੈ। ਸਾਰੀ ਉਮਰ ਲੰਘ ਜਾਂਦੀ ਹੈ, ਸਾਨੂੰ ਮਿੱਤਰ ਤੇ ਦੁਸ਼ਮਣ ਦੀ ਪਛਾਣ ਨਹੀਂ ਆਉਂਦੀ। ਇਸੇ ਕਰਕੇ ਸਤਿਗੁਰੂ ਜੀ ਨੇ ਇਹ ਗੱਲ ਕਹੀ, ਉਹ ਕਹਿੰਦੇ ਨੇ ਨਾਨਕ ਕੱਚੜਿਆਂ ਸਿਓ ਤੋੜ, ਤਾਂ ਹੀ ਕਹੀ ਨਾ ਕਿਉਂਕਿ ਅਸੀਂ ਕੱਚਿਆਂ ਨਾਲ ਜੁੜੇ ਹੋਏ ਹਾਂ। ਸਤਿਗੁਰੂ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੋਈ ਪੱਕੇ ਸੱਜਣ ਜਿਹੜੇ ਸੰਤ ਜਨ ਨੇ ਉਹਨਾਂ ਦੀ ਭਾਲ ਕਰ, ਉਹਨਾਂ ਨੂੰ ਆਪਣਾ ਮਿੱਤਰ ਬਣਾ। ਕਿਉਂ? ਕਹਿੰਦੇ ਨੇ ਓਏ ਜੀਵੰਦੇ ਵਿਛੜੇ, ਓਏ ਮੋਹਾਂ ਨਾ ਜਾਈ ਛੋੜ। ਉਹ ਤਾਂ ਜੀਂਦਿਆਂ ਨੂੰ ਛੱਡ ਜਾਂਦੇ ਨੇ, ਜੀਉਂਦਿਆਂ ਤੋਂ ਵਿਛੜ ਜਾਂਦੇ ਨੇ, ਪਰ ਜਿਹੜੇ ਪੱਕੇ ਨੇ ਉਹ ਮੋਹਾਂ ਨੂੰ ਵੀ ਛੱਡਦੇ ਨਹੀਂ, ਉਹ ਮੋਹਾਂ ਦੇ ਵੀ ਨਾਲ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਨਾਮ ਤੋਂ ਵਿਹੂਣੇ ਟੁੱਟੇ ਹੋਏ ਲੋਕ ਨੇ ਉਹ ਸੰਤਾਂ ਨਾਲ ਵੈਰ ਕਮਾਉਂਦੇ ਨੇ ਤੇ ਦੁਸ਼ਟਾਂ ਦੇ ਨਾਲ ਮੋਹ ਤੇ ਪਿਆਰ ਕਰਦੇ ਹਨ।
ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੂ ਵਾਰ।
ਇੱਕ ਗੱਲ ਪੱਕੀ ਹੈ, ਜਿਹੜੇ ਨਾਮ ਜਪਣ ਵਾਲਿਆਂ ਨਾਲ ਵੈਰ ਕਮਾਉਂਦੇ ਨੇ ਨਾ, ਸਤਿਗੁਰੂ ਕਹਿੰਦੇ ਉਹਨਾਂ ਦੇ ਨਾਂ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਕਿਤੇ ਵੀ ਸੁੱਖ ਨਹੀਂ ਮਿਲਦਾ, ਸਿਰਫ ਦੁੱਖ ਹੀ ਪੱਲੇ ਰਹਿੰਦੇ ਨੇ। ਨਾ ਉਰਵਾਰ ਨਾ ਪਾਰ ਦਾ ਮਤਲਬ ਹੀ ਇਹ ਹੈ, ਇਹ ਲੋਕ ਤੇ ਪਰਲੋਕ, ਨਾ ਇੱਥੇ ਨਾ ਉੱਥੇ, ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲਦਾ।
ਉਹ ਤੇ ਵਾਰ ਵਾਰ ਜੰਮਦੇ ਨੇ, ਵਾਰ ਵਾਰ ਮਰਦੇ ਨੇ, ਇਸ 84 ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ ਤੇ 84 ਦੇ ਗੇੜ ਵਿੱਚ ਪਏ ਹੋਏ ਦੁੱਖ ਭੋਗਦੇ ਹਨ।
ਕ੍ਰਿਸ਼ਨਾ ਕਦੇ ਨਾ ਬੁਝਾਏ ਦੁਬਿਧਾ ਹੋਏ ਖੁਆਰ,
ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਕਦੇ ਨਹੀਂ ਬੁੱਝਦੀ। ਇੱਕ ਗੱਲ ਯਾਦ ਰੱਖਿਓ ਸਤਸੰਗਤ ਜੀ, ਬੰਦੇ ਦਾ ਸਭ ਤੋਂ ਦੁੱਖ ਦਾ ਕਾਰਨ ਅੰਦਰਲੀ ਤ੍ਰਿਸ਼ਨਾ ਹੈ। ਜਿਵੇਂ ਜਿਵੇਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਨਾ, ਉਵੇਂ ਉਵੇਂ ਬੰਦਾ ਦੁਖੀ ਹੋਈ ਜਾਂਦਾ ਹੈ। ਦੁੱਖ ਕਾਹਦਾ ਹੈ? ਮੈਂ ਆਹ ਚੀਜ਼ ਚਾਹੁੰਦਾ ਸੀ, ਨਹੀਂ ਮਿਲੀ, ਸਭ ਤੋਂ ਵੱਡਾ ਦੁੱਖ ਹੈ। ਜਿਹੜੀ ਚੀਜ਼ ਦੀ ਪ੍ਰਾਪਤੀ ਕਰਨੀ ਚਾਹੁੰਦਾ ਸੀ, ਨਹੀਂ ਹੋਈ, ਉਹ ਵੱਡਾ ਦੁੱਖ ਹੈ। ਤੇ ਮੰਨ ਲਓ ਜੇ ਹੋ ਵੀ ਗਈ ਨਾ, ਜਿਹੜਾ ਤਸ਼ਨਾਲੂ ਆਦਮੀ ਨਾ, ਤਸ਼ਨਾਲੂ ਬੰਦਾ ਜਿਹੜਾ ਹੈ, ਸਤਿਗੁਰ ਕਹਿੰਦੇ ਉਹਦੀ ਤ੍ਰਿਸ਼ਨਾ ਕਦੇ ਬੁੱਝ। ਅੱਗ ਦੇ ਵਿੱਚ ਲੱਕੜਾਂ ਸੁੱਟੀ ਜਾਓ, ਅੱਗ ਦੇ ਵਿੱਚ ਲੱਕੜਾਂ ਪਾਈ ਜਾਓ, ਅੱਗ ਕਦੇ ਬੁੱਝਦੀ ਹੈ? ਤੇ ਤ੍ਰਿਸ਼ਨਾਲਾ ਜਿਹੜਾ ਤਸ਼ਨਾਲੂ ਬੰਦਾ, ਤ੍ਰਿਸ਼ਨਾ ਇਹ ਰੂਪ ਹੈ, ਤ੍ਰਿਸ਼ਨਾ ਐਸੀ ਅੱਗ ਹੈ, ਇਹਦੇ ਤੇ ਵਸਤਾਂ ਦਾ ਜਿਹੜੀ ਸਾਡੀਆਂ ਲੋੜਾਂ ਨੇ, ਜਿਹੜੀਆਂ ਸਾਡੀਆਂ ਇਛਾਵਾਂ ਨੇ, ਉਹਨਾਂ ਦੀਆਂ ਲੱਕੜਾਂ ਜਿੰਨੀਆਂ ਮਰਜ਼ੀ ਪਾਈ ਜਾਓ, ਇਸ ਅੱਖ ਨੇ ਬੁੱਝਣਾ ਨਹੀਂ, ਇਸ ਅੱਗ ਨੇ। ਸਤਿਗੁਰ ਤਾਂ ਹੀ ਤਾਂ ਆਖਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਕਹਿੰਦੇ ਕੋਈ ਬਿਰਲਾ ਹੋਊਗਾ ਜਿਹਦੀ ਤ੍ਰਿਸ਼ਨਾ ਬੁੱਝ ਜਾਏ, ਨਹੀਂ ਤਾਂ ਕੋਟ ਜੋਰੇ ਲੱਖ ਕਰੋੜਾ ਮਨ ਨਾ ਹੋ ਰਹਾ, ਪਰੇ ਪਰੇ ਹੀ ਕੋ ਲੁੱਝੀ ਹੈ। ਕਹਿੰਦੇ ਭਵਾਂ ਲੱਖਾਂ ਜੋੜ ਲੈ, ਲੱਖਾਂ ਕਰੋੜ ਜੋੜ ਲੈ, ਜਿੰਨੇ ਮਰਜ਼ੀ ਜੋੜ ਲੈ, ਕੋਟ ਜੋਰੇ ਲੱਖ ਕਰੋੜੇ ਲੱਖਾਂ ਕਰੋੜ ਜੋੜ ਲੈ, ਪਰ ਇਹ ਤੇ ਫਿਰ ਕਹਿੰਦਾ ਗਾਂ ਨੂੰ ਹੋਰ ਦੇਖ ਅੱਗੇ ਕੀ ਆ, ਹੋਰ ਕੀ ਪ੍ਰਾਪਤ ਹੋ ਸਕਦਾ? ਕਦੇ ਕਿਸੇ ਦੀ ਤ੍ਰਿਸ਼ਨਾ ਬੁੱਝੀ ਹੈ? ਨਾਮ ਤੋਂ ਬਿਨਾਂ ਬੰਦੇ ਦੀ ਕਦੇ ਤ੍ਰਿਸ਼ਨਾ ਨਹੀਂ ਬੁੱਝਦੀ, ਕਿਉਂਕਿ ਤ੍ਰਿਸ਼ਨਾ ਇੱਕ ਐਸੀ ਚੀਜ਼ ਹੈ। ਬਸ ਇਹ ਤੇ ਇਉਂ ਆ ਵੀ ਜਿਹੜੀਆਂ ਵਸਤੂਆਂ ਪ੍ਰਾਪਤ ਹੋਈ ਜਾਂਦੀਆਂ ਨਾ, ਉਹ ਤ੍ਰਿਸ਼ਨਾ ਦੀ ਅੱਗ ਅੰਦਰ ਬਲਦੀ ਆ, ਉਹਦੇ ਤੇ ਪਾਥੀਆਂ ਪਈ ਜਾਂਦੀਆਂ, ਉਹਦੇ ਤੇ ਲੱਕੜਾਂ ਪਈ ਜਾਂਦੀਆਂ, ਉਹ ਹੋਰ ਭਾਂਬੜ ਪ੍ਰਬਲ ਹੋਈ ਜਾਂਦੇ ਨੇ। ਤੁਸੀਂ ਦੇਖਿਆ ਕਦੇ ਜਿਹੜਾ ਬੰਦਾ ਪੈਸਾ, ਜਿਹਨੂੰ ਪੈਸਾ ਬਣ ਲੱਗ ਪਿਆ, ਚਲੋ ਆਪਾਂ ਇੱਕ ਉਦਾਹਰਣ ਲੈ ਲੈਂਦੇ ਹਾਂ, ਜੇ ਕਿਸੇ ਬੰਦੇ ਨੂੰ ਪੈਸਾ ਬਣ ਲੱਗ ਪਿਆ, ਆਪਾਂ ਕਹਿੰਦੇ ਵੀ ਜਿਵੇਂ ਜਿਵੇਂ ਪੈਸਾ ਬਣੀ ਜਾਂਦਾ ਉਵੇਂ ਬੰਦਾ ਹੋਰ ਲਾਲਚੀ ਹੋਈ ਜਾਂਦਾ। ਫਿਰ ਉਹ ਬੰਦਾ ਕਹਿੰਦਾ ਇੱਧਰਲਾ ਵੀ ਮੇਰੇ ਕੋਲ ਆ ਜਾਵੇ, ਇੱਧਰਲਾ ਵੀ ਮੇਰੇ ਕੋਲ ਆ ਜਾਵੇ, ਆਹ ਗੁਆਂਢੀ ਦਾ ਵੀ ਖਰੀਦ ਲਵਾਂ। ਤ੍ਰਿਸ਼ਨਾ ਕਦੇ ਨਹੀਂ ਬੁੱਝਦੀ। ਇੱਕੋ ਹੀ ਕਾਰਨ ਹੈ ਜਿਹਦੇ ਨਾਲ ਤ੍ਰਿਸ਼ਨਾ ਬੁੱਝ ਸਕਦੀ ਆ, ਉਹ ਇੱਕੋ ਹੀ ਸਾਧਨ ਹੈ। ਸਾਧਵੀ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਕੇਵਲ ਤੇ ਕੇਵਲ ਹਰੀ ਦੇ ਨਾਮ ਦੇ ਨਾਲ ਇਸ ਜੀਵ ਦੀ ਤ੍ਰਿਸ਼ਨਾ ਬੁੱਝ ਸਕਦੀ ਹੈ। ਹੋਰ ਕੋਈ ਸਾਧਨ ਤ੍ਰਿਸ਼ਨਾ ਨੂੰ ਬੁਝਾਉਣ ਲਈ, ਤ੍ਰਿਸ਼ਨ ਨੂੰ ਖਤਮ ਕਰਨ ਲਈ ਕੋਈ ਵੀ ਸਹਾਇਕ ਨਹੀਂ ਹੋ ਸਕਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਕਦੇ ਨਾ ਬੁੱਝਾਈ, ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਬੁੱਝਦੀ, ਦੁਬਦਾ ਹੋਏ ਖੁਆਰ। ਦੁਬਦਾ ਜਿਹੜੀ ਨਾ, ਸਤਿਗੁਰੂ ਕਹਿੰਦੇ ਦੁਬਦਾ ਇੱਕ ਐਸੀ ਚੀਜ਼ ਹੈ, ਬਸ ਇਉਂ ਕਹਿ ਲਓ ਬਈ ਆਪਾਂ ਕਹਿੰਦੇ ਨਾ ਕੋਈ ਬੰਦਾ ਪਾਗਲ ਹੋ ਗਿਆ, ਇਹ ਤੋਂ ਦੂਰ ਰਹੋ। ਪਾਗਲ ਕੁੱਤਾ ਜੇ ਕਿਤੇ ਕੱਟ ਜਾਏ ਨਾ, ਜੇ ਪਾਗਲ ਕੁੱਤਾ ਕੱਟ ਜਾਏ, ਬੰਦੇ ਕਹਿੰਦੇ ਹੁਣ ਇਹਨੂੰ ਇਹਦਾ ਇਲਾਜ ਨਹੀਂ ਹੋਣਾ, ਇਹਦੀ ਵੀ ਗੋਲੀ ਮਰਾਓ, ਇਉਂ ਹੀ ਆ ਨਾ ਜੀ। ਪਰ ਸਾਧੂ ਕਹਿੰਦੇ ਨੇ ਜਿਹੜੀ ਦੁਬਦਾ, ਇਹ ਐਸੀ ਇੱਕ ਬਿਮਾਰੀ ਭੈੜੀ ਹੈ, ਦੁਬਦਾ ਬੌਰੀ ਮਨ ਬੌਰਾਇਆ, ਬੌਰਾ ਪਾਗਲ ਨੂੰ ਕਹਿੰਦੇ ਆ। ਜਿਹੜੀ ਦੁਬਦਾ ਇਹ ਬੌਰੀ ਹੈ, ਤੇ ਜਿਹਦੇ ਅੰਦਰ ਦੁਬਦਾ ਪੈ ਜਾਂਦੀ ਉਹ ਬੌਰਾਇਆ, ਉਹ ਬੌਰਾ ਹੋ ਜਾਂਦਾ, ਤੇ ਝੂਠੇ ਲਾਲਚ ਜਨਮ ਗਵਾਇਆ। ਝੂਠੇ ਲਾਲਚ ਵਿੱਚ ਫਸ ਕੇ ਬੰਦਾ ਇਸ ਰਤਨ ਵਰਗੇ ਜਨਮ ਨੂੰ ਜਿਹੜਾ ਸਤਿਗੁਰੂ ਨੇ ਦਿੱਤਾ ਸੀ, ਇਹਨੂੰ ਬੰਦਾ ਗਵਾ ਲੈਂਦਾ। ਇਹ ਜਨਮ ਜਿਹੜਾ ਨਾ ਸਾਧ ਸੰਗਤ ਜੀ, ਇਹ ਪ੍ਰਾਪਤ ਹੋਇਆ ਪਰਮੇਸ਼ਰ ਦੀ ਬੰਦਗੀ ਕਰਕੇ, ਪਰਮੇਸ਼ਰ ਦੇ ਘਰ ਤੱਕ ਪਹੁੰਚਣ ਲਈ, ਇਸ ਜੀਵਨ ਦੇ ਅੰਦਰ ਪਰਮਾਤਮਾ ਨਾਲ ਅਭੇਦ ਹੋ ਸਕੇ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਤਾਂ ਪ੍ਰਾਪਤ ਹੋਇਆ। ਪਰ ਦੁਬਦਾ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ ਫਸ ਕੇ ਇਹ ਬੰਦਾ ਆਪਣੇ ਇਸ ਜੀਵਨ ਨੂੰ, ਇਸ ਰਤਨ ਜੀਵਨ ਨੂੰ, ਇਹ ਰਤਨਾਂ ਦੀ ਖਾਣ ਨੂੰ ਅਜਾਈ ਗਵਾ ਲੈਂਦਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੀ ਤ੍ਰਿਸ਼ਨਾ ਨਾਮ ਤੋਂ ਟੁੱਟਿਆਂ ਦੀ ਕਦੇ ਬੁੱਝਦੀ ਨਹੀਂ, ਤੇ ਦੁਬਦਾ ਵਿੱਚ ਫਸ ਕੇ ਫਿਰ ਖੁਆਰ ਹੁੰਦੇ ਹਨ।
ਮੋਹ ਕਾਲੀ ਤਿੰਨਾ ਨਿੰਦਕਾ ਤੇ ਤੂੰ ਸੱਚਾ ਦਰਬਾਰ।
ਜਿਹੜੇ ਨਿੰਦਕ ਨੇ ਨਾ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਦੋਂ ਜਾਂਦੇ ਨੇ ਨਾ, ਕਹਿੰਦੇ ਨੇ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ, ਕਾਲਾ ਮੂੰਹ ਲੈ ਕੇ ਜਾਂਦੇ ਨੇ। ਤੇ ਕਾਲਾ ਮੂੰਹ ਆਪਾਂ ਸਾਰਿਆਂ ਨੂੰ ਪਤਾ ਵੀ ਜਦੋਂ ਕਿਸੇ ਨੂੰ ਸਜ਼ਾ ਦਿੱਤੀ ਜਾਵੇ, ਜਿਹਦਾ ਕਾਲਾ ਮੂੰਹ ਕਰ ਦਿੱਤਾ ਜਾਵੇ ਨਾ, ਉਹਦੇ ਨਾਲ ਦੀ ਕੋਈ ਸਜ਼ਾ ਹੁੰਦੀ ਨਾ, ਬੰਦਾ ਪਿੰਡ 'ਚ ਜੀਣ ਜੋਗਾ ਨਾ ਬਾਹਰ ਜੀਣ ਜੋਗਾ। ਤੇ ਜਿਹੜਾ ਬੰਦਾ ਨਿੰਦਕ ਕਰਦਾ, ਨਿੰਦਾ ਕਰਦਾ ਨਾ ਨਾਮ ਜਪਣ ਵਾਲਿਆਂ ਦੀ, ਵੈਸੇ ਤੇ ਭਗਤ ਕਬੀਰ ਜੀ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਾ ਤੇ ਕਿਸੇ ਦੀ ਵੀ ਭਲੀ ਨਹੀਂ, ਤੇ ਕਰਦੇ ਪਤਾ ਕੌਣ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਜਿਹੜੇ ਮਨਮੁਖ ਨੇ ਨਾ, ਮੂਰਖ ਨੇ, ਭਗਤ ਜੀ ਕਹਿੰਦੇ ਉਹ ਨਿੰਦਾ ਕਰਦੇ ਹੈ। ਨਿੰਦਾ ਤਾਂ ਕਿਸੇ ਦੀ ਵੀ ਭਲੀ ਨਹੀਂ, ਪਰ ਜਿਹੜੇ ਜਪਣ ਵਾਲੇ ਨੇ, ਜਿਹੜੇ ਬੰਦਗੀ ਵਾਲੇ ਨੇ, ਉਹਨਾਂ ਦੀ ਨਿੰਦਿਆ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਦਰਗਾਹ ਦੇ ਵਿੱਚ ਮੂੰਹ ਕਾਲਾ ਹੁੰਦਾ ਹੈ।
ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ।
ਨਾਮ ਤੋਂ ਵਿਹੂਣੇ ਬੰਦੇ ਜਿਹੜੇ ਨੇ, ਉਹ ਨਾ ਇਸ ਦੁਨੀਆਂ ਦੇ ਰਹਿੰਦੇ ਨੇ ਤੇ ਨਾ ਉਸ ਦੁਨੀਆਂ ਦੇ ਰਹਿੰਦੇ ਨੇ, ਨਾ ਉਹਨਾਂ ਦਾ ਲੋਕ ਸਵਰਦਾ ਹੈ ਨਾ ਪਰਲੋਕ ਸਵਰਦਾ, ਭਾਵ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੇ ਹਨ।
ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ।
ਹੁਣ ਸਤਿਗੁਰੂ ਜੀ ਨੇ ਇੱਕ ਗੱਲ ਜਿਹੜੀ ਪਹਿਲੇ ਸ਼ਬਦਾਂ ਦੇ ਵਿੱਚ ਨਿਬੇੜ ਦਿੱਤੀ ਕਿ ਜਿਹੜੇ ਨਾਮ ਤੋਂ ਟੁੱਟੇ ਹੋਏ ਜੀਵ ਨੇ, ਜਿਹੜੇ ਨਾਮ ਤੋਂ ਵਿਹੂਣੇ ਜੀਵ ਨੇ, ਉਹਨਾਂ ਦੇ ਕਰਮ ਕੀ ਨੇ, ਕੀ ਕਰਦੇ ਨੇ, ਤੇ ਨਾਮ ਤੋਂ ਟੁੱਟਿਆ ਹੋਇਆਂ ਦਾ ਜਨਮ ਕਿਵੇਂ ਗੁਆਚ ਜਾਂਦਾ। ਹੁਣ ਪੌੜੀ ਦੇ ਵਿੱਚ ਸਤਿਗੁਰੂ ਜੀ ਨਾਮ ਦੀ ਬਰਕਤ ਦੱਸਦੇ ਨੇ, ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਵੀ ਸਤਿਗੁਰੂ ਜੀ ਪਹਿਲਾਂ ਚੋਟਾਂ ਮਾਰ ਮਾਰ ਕੇ ਸਮਝਾਉਂਦੇ ਨੇ ਨਾ, ਫਿਰ ਸਤਿਗੁਰੂ ਜੀ ਨਾਮ ਦੀਆਂ ਬਰਕਤਾਂ ਦੱਸਦੇ ਨੇ ਹਰ ਸ਼ਬਦ ਦੇ ਅੰਦਰ। ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹੋ, ਜਿੱਥੇ ਸਤਿਗੁਰੂ ਜੀ ਬੜੀਆਂ ਚੋਟਾਂ ਮਾਰ ਮਾਰ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਵੀ ਨਾਮ ਨਾਲ ਜੁੜੋ, ਨਾਮ ਤੋਂ ਵਿਛੜੇ ਹੋਏ ਬੰਦੇ ਕਿਵੇਂ ਦੇ ਹੁੰਦੇ ਨੇ, ਨਾਮ ਤੋਂ ਵਿਛੜਿਆਂ ਦਾ ਕੀ ਕੁਝ ਗੁਆਚ ਜਾਂਦਾ ਹੈ, ਨਾਮ ਤੋਂ ਵਿਛੜਿਆਂ ਨੂੰ ਕੀ ਕੁਝ ਘਾਟਾ ਪੈ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਪ੍ਰੇਮ ਦੇ ਨਾਲ ਨਾ ਕੋਲ ਬਿਠਾ ਕੇ ਸਮਝਾਉਂਦੇ ਨੇ, ਆ ਮੈਂ ਤੈਨੂੰ ਦੱਸਾਂ ਨਾਮ ਵਿੱਚ ਕਿੰਨੀਆਂ ਬਰਕਤਾਂ ਨੇ, ਆ ਮੈਂ ਤੈਨੂੰ ਦੱਸਾਂ ਨਾਮ ਜਪਣ ਨਾਲ ਤੈਨੂੰ ਮਿਲੇਗਾ ਕੀ। ਤੇ ਸਤਿਗੁਰੂ ਜੀ ਹੁਣ ਨਾਮ ਜਪਣ ਵਾਲਿਆਂ ਦੀ ਗੱਲ ਕਰਦੇ ਨੇ, ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ, ਜਿਹੜੇ ਨਾਮ ਜਪਦੇ ਨੇ ਉਹ ਕਿਵੇਂ ਸਤਿਗੁਰ ਦਰ ਤੇ ਪ੍ਰਵਾਨ ਹੁੰਦੇ ਨੇ। ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ, ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਜਿਹੜਾ ਹਿਰਦਾ ਨਾ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ, ਰੱਤਿਆ ਜਾਂਦਾ ਹੈ।
ਜਿੰਨਾ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇੱਕ ਸਬੇਨਾ ਦੂਜਾ ਕੋ ਨਾਹੀ।
ਜਿਨ੍ਹਾਂ ਨੇ ਮਨ ਤੇ ਚਿੱਤ ਦੇ ਵਿੱਚ, ਮਨ ਤੇ ਚਿੱਤ ਇਹਦੇ ਵਿੱਚ ਇੱਕ ਨੂੰ ਅਰਾਧਿਆ, ਇੱਕ ਪਰਮਾਤਮਾ ਨੂੰ ਵਸਾ ਲਿਆ, ਤੇ ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦਾ ਇੱਕ ਤੋਂ ਬਿਨਾਂ ਹੋਰ ਆਸਰਾ ਹੀ ਕੋਈ ਨਹੀਂ ਰਹਿੰਦਾ, ਇੱਕ ਤੋਂ ਬਿਨਾਂ ਹੋਰ ਕਿਸੇ ਦਾ ਖਿਆਲ ਹੀ ਨਹੀਂ ਰਹਿੰਦਾ। ਫਿਰ ਸਾਰੇ ਜਪ ਤਪ ਸੰਜਮ ਜੋ ਨੇ ਉਹ ਨਾਮ ਦੇ ਵਿੱਚ ਹੀ ਉਹਨੂੰ ਪ੍ਰਾਪਤ ਹੋ ਜਾਂਦੇ ਨੇ, ਨਾਮ ਜਪਿਆ। ਸਤਿਗੁਰੂ ਕਹਿੰਦੇ ਨੇ ਫਿਰ ਉਹ ਇੱਕ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਤੱਕਦੇ ਨਹੀਂ ਹਨ।
ਸੇ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ।
ਹਾਂ, ਉਹੀ ਪੁਰਖ, ਉਹੀ ਗੁਰਮੁਖ ਜਨ ਪਰਮਾਤਮਾ ਨੂੰ ਸਿਮਰਦੇ ਨੇ ਜਿਨ੍ਹਾਂ ਦੇ ਧੁਰ ਤੋਂ ਮਸਤਕ ਤੇ ਭਾਗ ਚੰਗੇ ਸਤਿਗੁਰੂ ਨੇ ਲਿਖ ਦਿੱਤੇ। ਭਾਗਾਂ ਤੋਂ ਬਿਨਾਂ ਜਪਿਆ ਹੀ ਨਹੀਂ ਜਾਂਦਾ, ਭਾਗ ਚੰਗੇ ਹੋਣ ਤਾਂ ਜਪਿਆ ਜਾਂਦਾ ਹੈ। ਪਰ ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ ਜੀ, ਸਾਡਾ ਗੁਰੂ ਏਡਾ ਸਮਰੱਥ ਹੈ, ਇੰਨੀ ਸਮਰੱਥਾ ਰੱਖਦਾ ਹੈ, ਜਦੋਂ ਸਾਡਾ ਸੀਸ ਗੁਰੂ ਦੇ ਚਰਨਾਂ ਤੇ ਆ ਕੇ ਝੁਕਦਾ ਨਾ, ਜਦੋਂ ਮੱਥਾ ਲਾਉਂਦੇ ਹਾਂ ਥੱਲੇ ਸਤਿਗੁਰੂ ਦੇ ਚਰਨਾਂ ਤੇ ਗੁਰੂ ਏਡੀ ਬਖਸ਼ਿਸ਼ ਕਰ ਦਿੰਦਾ, ਗੁਰੂ ਵਿੱਚ ਏਡੀ ਸਮਰੱਥਾ ਹੈ, ਉਹ ਤੁਹਾਡੇ ਭਾਗ ਵੀ ਬਦਲ ਦਿੰਦਾ ਹੈ, ਉਹ ਮਸਤਕ ਦੇ ਕਰਮ ਵੀ ਬਦਲ ਦਿੰਦਾ ਹੈ। ਝੋਲੀ ਵਿੱਚ ਅਰਦਾਸ ਕੀਤਿਆਂ, ਬੇਨਤੀ ਕੀਤਿਆਂ ਸਤਿਗੁਰੂ ਜੀ ਨਾਮ ਟਿਕਾ ਦਿੰਦੇ ਨੇ, ਸਤਿਗੁਰੂ ਨਾਮ ਪਾ ਦਿੰਦੇ ਨੇ ਹਿਰਦੇ ਦੇ ਅੰਦਰ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਜਪਦੇ ਨੇ ਨਾ, ਉਹਨਾਂ ਦੇ ਭਾਗ
ਧੁਰ ਤੋਂ ਪਰਮਾਤਮਾ ਨੇ ਚੰਗੇ ਲਿਖ ਦਿੱਤੇ, ਜਿਨ੍ਹਾਂ ਦੇ ਚੰਗੇ ਮਸਤਕ ਦੇ ਭਾਗ ਲਿਖ ਦਿੱਤੇ ਉਹ ਫਿਰ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ।
ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਏ।
ਉਹ ਆਪ ਤੇ ਪਰਮਾਤਮਾ ਦੇ ਗੁਣ ਗਾਉਂਦੇ ਹੀ ਨੇ, ਨਿਤਾ ਪ੍ਰਤੀ ਗਾਉਂਦੇ ਨੇ, ਪਰ ਉਹਨਾਂ ਗੁਣਾਂ ਨੂੰ ਸਮਝ ਕੇ, ਉਹਨਾਂ ਗੁਣਾਂ ਨੂੰ ਜਪ ਕੇ ਫਿਰ ਬਾਕੀਆਂ ਤੱਕ ਵੀ ਸਮਝਾਉਣ ਦਾ ਯਤਨ ਕਰਦੇ ਨੇ, ਬਾਕੀਆਂ ਨੂੰ ਵੀ ਨਾਮ ਜਪਾਉਂਦੇ ਨੇ। ਇਹਨੂੰ ਦੋ ਤਰੀਕੇ ਨਾਲ ਅਰਥ ਕੀਤੇ ਹੋਏ ਨੇ। ਇੱਕ ਤੇ ਇਹ ਜਪਣ ਵਾਲੇ ਪਰਮਾਤਮਾ ਦੇ ਨਾਮ ਨੂੰ ਸਮਝ ਕੇ ਬਾਕੀਆਂ ਤੱਕ ਵੀ ਜਪਾਉਂਦੇ ਨੇ। ਇੱਕ ਹੈ ਬਈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਨੇ ਨਾ, ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਮਾ ਜਾਂਦੇ ਹਨ।
ਵਡਿਆਏ ਵੱਡੇ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ।
ਜਿਹੜੇ ਗੁਰਮੁਖ ਜਨ ਨੇ ਉਹ ਪਰਮਾਤਮਾ ਦੀ ਵਡਿਆਈ ਕਰਦੇ ਨੇ, ਔਰ ਵੱਡੇ ਦੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਪਰ ਇੱਕ ਗੱਲ ਜਿਹਦੀ ਉਹਦੀ ਵਡਿਆਈ ਤੇ ਬਹੁਤ ਵੱਡੀ, ਸਤਸੰਗ ਜੀ ਆਪਾਂ ਕਹਿ ਨਹੀਂ ਸਕਦੇ, ਪਰ ਇੱਕ ਸਤਿਗੁਰੂ ਜੀ ਨੇ ਸਾਡੇ ਲਈ ਹੁਕਮ ਕੀਤਾ। ਕਈ ਵਾਰ ਆਪਾਂ ਸੋਚਦੇ ਵੀ ਆਪਾਂ ਕੀ ਕਹਿ ਸਕਦੇ ਹਾਂ, ਬਿਲਕੁਲ ਸਹੀ ਗੱਲ ਆ, ਪਰ ਨਾਲ ਹੀ ਸਤਿਗੁਰੂ ਨੇ ਆਖਿਆ ਮੇਰਾ ਗੁਰੂ ਬੜਾ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ ਬੜਾ ਵੱਡਾ, ਪਰ ਸਿੱਖ ਤੇਰਾ ਇਹ ਫਰਜ਼ ਹੈ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਮੇਰੇ ਗੁਰੂ ਵਿੱਚ ਬਹੁਤ ਵੱਡੀਆਂ ਵਡਿਆਈਆਂ ਨੇ, ਪਰ ਤੇਰਾ ਫਰਜ਼ ਹੈ ਤੂੰ ਆਪਣੇ ਗੁਰੂ ਨੂੰ ਹੋਰ ਵੱਡਾ ਕਰਕੇ ਉਹਦੀ ਸਿਫਤ ਤੇ ਸਲਾਹ ਕਰ। ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ, ਉਹ ਪਰਮਾਤਮਾ ਦੇ ਵਿੱਚ ਬੜੀਆਂ, ਗੁਰੂ ਵਿੱਚ ਵੱਡੀਆਂ ਵਡਿਆਈਆਂ ਨੇ, ਤੇ ਆਪਾਂ ਉਸ ਆਪਣੇ ਸਤਿਗੁਰੂ ਨੂੰ ਹੋਰ ਵੱਡਾ ਕਰਕੇ ਉਹਦੀ ਸਿਫਤ ਤੇ ਸਲਾਹ ਕਰੀਏ। ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹਦੀਆਂ ਵਡਿਆਈਆਂ ਵਿੱਚ ਜੁੜ ਜਾਈਏ, ਤੇ ਵਡਿਆਈ ਵੱਡੀ ਗੁਰਮੁਖਾਂ, ਗੁਰਪੂਰਾ ਹਰ ਨਾਮ ਸਮਾਹੀ, ਤੇ ਪੂਰਾ ਗੁਰੂ ਜਿਹੜਾ ਹੈ ਫਿਰ ਉਹ ਕੀ ਕਰਦਾ, ਜਪਣ ਵਾਲਿਆਂ ਨੂੰ ਨਾਮ ਦੇ ਵਿੱਚ ਸਮਾ ਲੈਂਦਾ, ਨਾਮ ਦੇ ਵਿੱਚ ਅਭੇਦ ਕਰ ਲੈਂਦਾ। ਉਹ ਜਨ, ਉਹ ਜਪਣ ਵਾਲੇ, ਉਹ ਗੁਰਮੁਖ ਜਨ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਂਦੇ ਨੇ। ਅੱਜ ਦੇ ਇਸ ਸਾਰੇ ਪਾਵਨ ਸ਼ਬਦ ਦਾ ਇੱਕੋ ਹੀ ਇੱਕ ਭਾਵ ਅਰਥ ਹੈ, ਸਤ ਸੰਗਤ ਜੀ ਆਪਾਂ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਨਾਲ ਜੁੜ ਜਾਈਏ। ਇਹ ਜੀਵਨ ਕੇਵਲ ਬੰਦਗੀ ਵਾਸਤੇ ਮਿਲਿਆ, ਸਿਮਰਨ ਵਾਸਤੇ ਮਿਲਿਆ। ਸਿਮਰਨ ਜਿਹੜਾ ਉਹ ਬਹੁਤ ਜ਼ਰੂਰੀ ਹੈ, ਸਿਮਰਨ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ, ਆਪਣੇ ਨਿਤਨੇਮ ਦੇ ਵਿੱਚ ਸ਼ਾਮਲ ਕਰੀਏ, ਤਾਂ ਕਿ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਸਕੇ। ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਅਣਜਾਣ ਜਾਣ ਕੇ ਖਿਮਾ ਕਰਨੀ ਸਤ ਸੰਗਤ ਜੀ। ਸਾਰਿਆਂ ਦਾ, ਹੈਡ ਗ੍ਰੰਥੀ ਸਾਹਿਬ ਜੀ, ਸਿੰਘ ਸਾਹਿਬ ਜੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਉਪਰਾਲੇ ਸਦਕੇ ਆਪ ਸੰਗਤਾਂ ਦੇ ਦਰਸ਼ਨ ਕਰ ਸਕੇ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਕੋਟਨ ਕੋਟਾਨ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਰਹਿਮਤ ਦਾ ਸਦਕਾ ਇਸ ਅਸਥਾਨ 'ਤੇ ਇਹ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋਇਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ, ਭੁੱਲ ਚੁੱਕ ਦੀ ਖਿਮਾ ਕਰਨੀ। ਆਓ ਪੰਕਤੀਆਂ ਇੱਕ ਵਾਰੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਏ। ਵਡਿਆਈ ਵੱਡੇ ਗੁਰਮੁਖਾ, ਗੁਰਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।